मैं चाहनिया से शुरुआत करी योहन्ना 20:29 तो मेरे अज के सुनेहे का नाम परमेश्वर का नीचा करो जब तुम समझ ना आवे आखिर मेरे जीवन में यह सब की हो रहा है, इदा क्यों होया है, इदा क्यों नहीं होया है। वो कद होएगा जो मैं चाहना हाँ, क्यों परमेश्वर क्यों, कद परमेश्वर कद। ये किसी जाने पछाने वर्गा लग रहा ना। असल च असीं संतोख ते तृप्ति ते एक लड़ी कर रहे हैं ते कुछ उपाय भालण दी कोशिश कर रहे हैं जो संतोख ते तृप्ति प्राप्त करन विच साडी मदद करनगे ते उन्हां चीज़ां विचों एक जो मेरे अनुसार होनी जरूरी है जे सानू संतोख ते तृप्ति प्राप्त करनी है, यह है कि सानू अजिहे हाल विच पुजना है जिथे साडे लई जरूरी ना होवे दिमागी रूप विच हर वो गल समझनी जो हो रही होवे। सानू ना जानदियां होया संतोख करना है, परमेश्वर नाल अपनी चाल विच उस हाल विच पुजना जिथे भावें सानू उना इंसाफी लगे जा सही ना महसूस होए तद भी सानू परमेश्वर ते इना निहचा ते उना नाल इना प्रेम होवे। असी जानते हुए भावें साडे च जो भी हो रहा सब फिर भी उना दे ताबे च है अते ए कि जे असी उना ते निहचा करांगे उहदे राहीं उह हमेशा साडा भलाई करनगे। योहन्ना 20 विच येसु थोमा नाल निबड़ रहे सन। येसु ने आख्या तैं जे मैनू वेख्या इसे करके प्रतीत कीती है निहचा अते विश्वास कीता है, तन अते प्रसन्न अते ईरखा दे लायक हन ओ जिन्ना नहीं वेख्या तां वी प्रतीत अते निहचा करदे रहे अते मेरे चेले बने रहे। तन हन जिन्ना नहीं वेख्या तां वी प्रतीत कीती, तन हन जिन्हां ने निहचा कीता ते समझदे नहीं हन। जानदे हो इन्ने सालों की सेवकाई विच मैं बहुत सारिया गवाहियां सुनिया हन अते अजिहे लोगों के बारे में किताबां पढ़िया हन जिन्हां ने येसु दा दृष्टांत होया सी कि येसु उन्हां दे कमरे में आए उन्हां दे बिस्तरे ते बह के उन्हां दे नाल गल्लां कीतियां अते ए कि उन्हां नूं स्वर्गदूतां दा तजर्बा होया। मैं नहीं देखे ते मैनूं साड़ा होया थोड़ा जिहा, मैं कहनी हां पर परमेश्वर सुन दो मैं तुहाडे वल पूरी तरह समर्पित हाँ। फिर भी जे होर लोग वो सब वेख सकते हैं तो मैं क्यों नहीं वेख रही, क्योंकि ये बिल्कुल सच है कि ये नाल तुहाडे विश्वास विच कई गुणा वाधा हुंदा है। मतलब जरा सोचो जे येसु तुहाडे बिस्तरे ते कोने ते बह के तुहाडे नाल 10 मिनट गल करन ते अगले कुछ साल कट्टण विच तुहाडी मदद करन भाई आमीन। कई बार जब असं अजिहियां कहानियां सुनते हैं सोचते हैं अजिहे लोग बहुत 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 विश्वास करते हो, पर मैं इदा सोचती हाँ कि वो लोग जो कदे कुछ नहीं वेखते अते फिर भी कोशिश करते रहते हैं फिर अते फिर बिनती ते अरदास करते ने जिन्हां दा नीचा बहुत बहुत महान हुंदा है। इसलिए जब परमेश्वर तो सवाल पुछदी हाँ वो मैंने सिर्फ यो कहते सन कि धन हन वो जिन्हां ने बिना वेख्या प्रतीत की, बिना वेख्या प्रतीत की। चलो ये बारे थोड़े विस्तार विच गल करदे हां कि तुहानूं शायद कदे उपलब्धि नहीं मिली है, तुसी अजे भी प्रतीत कर रहे हो, फिर तुसी सचमुच तानो आमीन। शायद तुहाडे जीवन में अजिहा कुछ होया जो तुहानूं समझ नहीं आ रहा, तुहानूं उहदे ते बिल्कुल विश्वास नहीं हो रहा, तुसी लख कोशिश करके भी अपने दिमाग में वो गल समझ नहीं पा रहे हो, पर फिर भी तुहानूं उहनां ते निहचा है तां तुसी उहनां तों वध तानो जिन्हां नूं कदे अजे कष्ट नहीं होए सन अते वह विश्वास करते हैं। यह कहना एक गल हुंदी है जे तुसी निहचा करदे हो, पर वो दूजी हुंदी है जब तुहाडे निहचा की कठोर परीक्षा हुंदी है ते तुसी उहदे चों बाहर निकलदे हो परमेश्वर ते निहचा करदे होए। मैं मानदी हाँ कि कई तरीकों च परमेश्वर एक भेत हैं, असी परमेश्वर नूं समझना चाहते हाँ पर उन्हां दे तरीकों नूं जानना साडे वस विच नहीं हुंदा, बिल्कुल भी नहीं हुंदा साडे वस च। अयूब दे अनुसार असल विच जे असी उन्हां नूं समझ जाते तो कि उन्हां ने सचमुच साडा परमेश्वर रहना सी, जे असी वह सब जानते जो जानते हैं कि असी फिर भी परमेश्वर सदते कि इदा करन ते असी उन्हां दे स्तर ते नहीं आ जाते अते इदा कदे नहीं होण वाला है। इसलिए उन्हां दे तरीके साडे तरीकियां तो उच्चे हैं, उन्हां दे ख्याल उच्चे हैं साडे तो, वह सचमुच सुनना नहीं चाहते। क्यों परमेश्वर क्यों वह सुनना चाहते ने, परमेश्वर मैंने तुहाडे ते नीचा है, पूर्ण नीचा है। हुण असी बहुत सारे वचनां दे समूह वेखांगे जो मैनूं विश्वास है कि सानू याद दवाणगे उस परमेश्वर की हैरान करने वाली वडियाई अते महानता जिन्हां दी असी सेवा करते हाँ। ਸੁਨੇਹੇ ਦੇ ਅੰਤ ਵਿੱਚ ਅਸੀਂ ਕੁਝ ਅਜਿਹੇ ਵਚਨ ਪੜਾਂਗੇ ਜੋ ਸਾਨੂੰ ਇਹ ਦੱਸਣਗੇ ਕਿ ਸੁਰਗ ਕਿਵੇਂ ਹੋਏਗਾ। ਮੇਰੇ ਖਿਆਲ ਨਾਲ ਅਸੀਂ ਕਈ ਵਾਰੀ ਭਰਪੂਰ ਸਮਾਂ ਨਹੀਂ ਕੱਢਦੇ ਉਸ ਸਭ ਵਚਨ ਪੜ੍ਹਨ ਲਈ ਜੋ ਅਸੀਂ ਸਾਡਾ ਨੇਚਾ ਸਾਨੂੰ ਮਜ਼ਬੂਤ ਬਣਾਏ, ਜੋ ਪਰਮੇਸ਼ੁਰ ਦੀ ਮਹਾਨਤਾ ਦੇ ਬਾਰੇ ਵਿੱਚ ਬਹੁਤ ਵਧੀਆ ਹੁੰਦਾ ਹੈ ਗੱਲਾਂ ਕਰਨਾ ਕਿ ਕਿਵੇਂ ਉਹ ਸਾਡੇ ਮਿੱਤਰ ਨੇ, ਸਾਡੇ ਬੇਲੀ ਨੇ, ਹਰ ਦਿਨ ਦੇ ਜੀਵਨ ਵੀ ਸਾਡੇ ਨਾਲ ਹਨ ਅਤੇ ਅਸੀਂ ਉਹਨਾਂ ਦੇ ਨਾਲ ਕਿਸੇ ਵੀ ਚੀਜ਼ ਦੇ ਬਾਰੇ 'ਚ ਗੱਲ ਕਰ ਸਕਦੇ ਹਾਂ ਅਤੇ ਅਸੀਂ ਉਹਨਾਂ ਦੀ ਹਜ਼ੂਰੀ ਵਿੱਚ ਰਹਿ ਸਕਦੇ, ਪਰ ਸਾਨੂੰ ਚੌਕਸ ਰਹਿਣਾ ਸਾਡੇ 'ਤੇ ਨਜ਼ਦੀਕੀ ਦੀ ਭਾਵਨਾ ਹਾਵੀ ਨਾ ਹੋ ਜਾਵੇ ਜਿੱਥੇ ਪਰਮੇਸ਼ੁਰ ਸਿਰਫ ਸਾਡੇ ਮਿੱਤਰ ਅਤੇ ਬੇਲੀ ਬਣ ਕੇ ਰਹਿਣ ਅਤੇ ਅਸੀਂ ਭੁੱਲ ਜਾਈਏ ਕਿ ਉਹਦੇ ਨਾਲ ਉਹ ਸੱਚਮੁੱਚ ਅਦਭੁਤ ਅਤੇ ਸ਼ਕਤੀਸ਼ਾਲੀ ਅਤੇ ਸਰਬ ਸ਼ਕਤੀਮਾਨ ਹਨ ਅਤੇ ਸਾਡੇ 'ਚ ਪਰਮੇਸ਼ੁਰ ਦਾ ਆਦਰ ਭਰਿਆ ਪੈ ਹੋਣਾ ਚਾਹੀਦਾ ਹੈ ਅਤੇ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਅਜਿਹਾ ਕੁਝ ਨਹੀਂ ਜੋ ਨਹੀਂ ਕਰ ਸਕਦੇ ਅਤੇ ਅਜਿਹਾ ਕੁਝ ਨਹੀਂ ਜੋ ਨਹੀਂ ਜਾਣਦੇ, ਅਜਿਹੀ ਕੋਈ ਥਾਂ ਨਹੀਂ ਜਿੱਥੇ ਤੁਸੀਂ ਹੋਵੋ ਅਤੇ ਉਹ ਨਾ ਹੋਣ ਅਤੇ ਇਹ ਕਿ ਅਸੀਂ ਉਹਨਾਂ ਕੋਲੋਂ ਕੁਝ ਵੀ ਲੁਕਾ ਨਹੀਂ ਸਕਦੇ, ਉਹ ਸਾਡੇ ਸੋਚਣ ਤੋਂ ਬਹੁਤ ਪਹਿਲੇ ਸਾਡੇ ਹਰ ਵਿਚਾਰ ਨੂੰ ਜਾਣਦੇ ਨੇ, ਬੋਲਣ ਤੋਂ ਪਹਿਲਾਂ ਸਾਡੇ ਹਰ ਅੱਖਰ ਨੂੰ ਜਾਣਦੇ ਨੇ, ਸਾਨੂੰ ਇੱਕ ਦਿਨ ਮਿਲਣ ਤੋਂ ਪਹਿਲਾਂ ਉਹ ਸਾਡੇ ਸਭ ਦਿਨਾਂ ਨੂੰ ਜਾਣਦੇ ਨੇ। ਮੈਂ ਸੋਚਦੀ ਅਤੇ ਆਸਾ ਕਰਦੀ ਹਾਂ ਕਿ ਸ਼ਾਇਦ ਅਜਿਹਾ ਹੋਵੇ ਕੋਈ ਇੱਥੇ ਤੁਹਾਡੇ ਵਿੱਚੋਂ ਕੋਈ ਇੱਕ ਹੋਵੇ ਜੋ ਉੱਦਾਂ ਹੋਵੇ ਜਿਵੇਂ ਮੈਂ ਸਾਂ, ਜੋ ਇਹ ਸੋਚਦੇ ਹਨ ਕਿ ਸਾਨੂੰ ਸਭ ਕੁਝ ਜਾਣਨ ਦਾ ਹੱਕ ਹੈ ਅਤੇ ਕਿ ਤੁਸੀਂ ਆਪਣਾ ਅੱਧਾ ਸਮਾਂ ਸਭ ਸਮਝਣ ਦੀ ਕੋਸ਼ਿਸ਼ 'ਚ ਗੁਜ਼ਾਰਦੇ ਹੋ। ਮੈਂ ਆਸਾ ਕਰਦੀ ਹਾਂ ਅੱਜ ਇੱਥੇ ਕੁਝ ਅਜਿਹੇ ਲੋਕ ਹੀ ਹੋਣਗੇ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਵੱਧ ਗਿਆਨ ਪ੍ਰਾਪਤ ਹੋਏਗਾ। ਮੇਰੇ ਖਿਆਲ ਨਾਲ ਸਾਡੇ ਲਈ ਬਹੁਤ ਚੰਗਾ ਹੋਏਗਾ ਉਸ ਮੁਕਾਮ 'ਤੇ ਪੁੱਜਣਾ ਜਿੱਥੇ ਅਸੀਂ ਇਹ ਸਮਝਾਂਗੇ ਕਿ ਪਰਮੇਸ਼ੁਰ ਤੋਂ ਇਹ ਮੰਗਣਾ ਕਿ ਉਹ ਸਾਨੂੰ ਸਭ ਕੁਝ ਸਮਝਾਉਣ ਮੂਰਖਤਾ ਹੈ। ਮੈਂ ਇੱਥੇ ਦੀ ਅਧਿਆਕਸ਼ ਹਾਂ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਸਾਰਿਆਂ ਨੇ ਸਭ ਸਮਝਾਉਣਾ ਚਾਹੀਦਾ ਹੈ। ਇਹਦਾ ਇਹ ਮਤਲਬ ਨਹੀਂ ਕਿ ਮੈਂ ਲੋੜ ਪੈਣ 'ਤੇ ਸਹੀ ਤਰੀਕੇ ਨਾਲ ਸਮਝਾਉਂਦੀ ਨਹੀਂ ਹਾਂ, ਪਰ ਕਈ ਵਾਰੀ ਇੱਦਾਂ ਹੁੰਦਾ ਕਿ ਲੋਕ ਕੁਝ ਗੱਲਾਂ ਵਿੱਚ ਦਖਲ ਦੇਣਾ ਚਾਹੁੰਦੇ ਨੇ ਅਤੇ ਮੈਂ ਉਹਨਾਂ ਨੂੰ ਕਹਿੰਦੀ ਤੁਹਾਨੂੰ ਜਾਣਨ ਦੀ ਕੀ ਲੋੜ ਹੈ। ਕਿੰਨੇ ਵਾਰੀ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਆਪਣਾ ਕੰਮ ਕਰੋ, ਜਾਣਨ ਦੀ ਕੋਈ ਲੋੜ ਨਹੀਂ, ਤੁਹਾਨੂੰ ਧਿਆਨ ਦੇਣਾ। ਅਸੀਂ ਉਹ ਸਾਰੇ ਸਤਰ 'ਤੇ ਪੁੱਜਦੇ ਹਾਂ ਜਿੱਥੇ ਸਾਡੇ 'ਚ ਥੋੜ੍ਹਾ ਸੰਤੋਖ ਹੋਇਆ, ਅਸੀਂ ਭਵਿੱਖ ਦੇ ਬਾਰੇ ਵਿੱਚ ਸਭ ਕੁਝ ਜਾਣਨਾ ਚਾਹੁੰਦੇ ਹਾਂ। ਸੁਣ ਰਹੇ ਹੋ ਤੁਸੀਂ, ਉਹਦੇ ਲਈ ਕਿਸ ਤਰ੍ਹਾਂ ਦੇ ਨੇਚਰ ਦੀ ਲੋੜ ਹੋਏਗੀ? ਉਹ ਪਰਮੇਸ਼ੁਰ ਤੁਹਾਨੂੰ ਤੁਹਾਡੇ ਜੀਵਨ ਦੇ ਹਰ ਦਿਨ ਦੀ ਵਿਸਤ੍ਰਿਤ ਯੋਜਨਾ ਨਹੀਂ ਦੇਣਗੇ ਜਿਹਦੇ 'ਚ ਤੁਹਾਡੇ ਲਈ ਸਭ ਕੁਝ ਲਿਖਿਆ ਹੋਵੇਗਾ ਤਾਂ ਜੋ ਤੁਹਾਨੂੰ ਕੋਈ ਹੈਰਾਨੀ ਨਾ ਹੋਵੇ। ਉਹ ਨਹੀਂ ਨਹੀਂ ਨਹੀਂ, ਇੱਦਾਂ ਨਹੀਂ ਹੋਏਗਾ ਕਦੇ ਨਹੀਂ। ਤੁਹਾਨੂੰ ਵੀ ਹੋਰ ਸਭਨਾਂ ਦੀ ਤਰ੍ਹਾਂ ਵਿਸ਼ਵਾਸ ਰਾਹੀਂ ਚੱਲਣਾ ਹੋਏਗਾ। ਵਿਸ਼ਵਾਸ ਦੇ ਕਦਮ ਚੱਕਣ ਵੇਲੇ ਆਸਾ ਕਰਨੀ ਹੋਏਗੀ ਕਿ ਤੁਸੀਂ ਪਰਮੇਸ਼ੁਰ ਤੋਂ ਸੁਣਿਆ ਹੈ ਤਾਂ ਜੋ ਤੁਸੀਂ ਆਪਣੇ ਜੀਵਨ ਦੀ ਸਭ ਨਾਲੋਂ ਬਦਤਰ ਮੁਸ਼ਕਿਲ ਵਿੱਚ ਨਾ ਫਸ ਜਾਓ। ਅਯੂਬ 9, ਅਸੀਂ ਜਦ ਵੀ ਅਯੂਬ ਕਹਿੰਦੇ ਹਾਂ ਲੋਕ ਹਮੇਸ਼ਾ ਔਖੇ ਹੁੰਦੇ ਨੇ, ਪਰ ਫਿਰ ਵੀ ਅਸੀਂ ਉੱਥੇ ਜਾਵਾਂਗੇ। ਉਹ ਜ਼ਬੂਰਾਂ ਤੋਂ ਬਿਲਕੁਲ ਅੱਗੇ, ਮੇਰੇ ਖਿਆਲ ਨਾਲ ਅਯੂਬ ਦੇ ਬਾਅਦ ਸਾਨੂੰ ਕੋਈ ਜ਼ਬੂਰਾਂ ਦੀ ਲੋੜ ਹੈ। ਅਯੂਬ ਇੱਕ ਬੰਦਾ ਸੀ ਜੋ ਜਿੱਥੇ ਤੱਕ ਮੈਂ ਸਮਝਦੀ ਹਾਂ ਇੱਕ ਜਾਇਜ਼ ਸ਼ਿਕਾਇਤ ਕਰਦਾ ਸੀ। ਅਯੂਬ 9 ਵਚਨ 5 ਤੋਂ ਆਰੰਭ ਕਰਦੇ ਹਾਂ। ਉਹ ਪਰਮੇਸ਼ੁਰ ਜੋ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਹ ਨਹੀਂ ਜਾਣਦੇ ਜਦ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਉਲਟ ਦਿੰਦਾ ਹੈ, ਜੋ ਧਰਤੀ ਨੂੰ ਉਹਦੇ ਥਾਂ ਤੋਂ ਹਿਲਾ ਦਿੰਦਾ ਹੈ ਅਤੇ ਉਹਦੇ ਥੰਬ ਕੰਬ ਉੱਠਦੇ ਹਨ। ਹੁਣ ਇਹਨਾਂ ਵੱਲ ਸੱਚਮੁੱਚ ਧਿਆਨ ਦਿਓ ਤਾਂ ਜੋ ਸਮਝ ਸਕੋ ਕਿ ਪਰਮੇਸ਼ੁਰ ਕਿੰਨੇ ਅਦਭੁਤ ਹਨ। ਜੋ ਸੂਰਜ ਨੂੰ ਹੁਕਮ ਕਰਦਾ ਹੈ ਅਤੇ ਉਹ ਚੜ੍ਹਦਾ ਹੈ ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ, ਇਹਦੇ ਬਾਰੇ ਵਿੱਚ ਸੋਚੋ। ਤਾਰੇ ਉੱਥੇ ਹੁੰਦੇ ਹਨ ਪਰ ਜਦ ਚਾਨਣ ਹੁੰਦਾ ਤਾਂ ਅਸੀਂ ਤਾਰਿਆਂ ਨੂੰ ਵੇਖ ਨਹੀਂ ਸਕਦੇ। ਪਰਮੇਸ਼ੁਰ ਸੂਰਜ ਨੂੰ ਚੜ੍ਹਨ ਦਾ ਹੁਕਮ ਦਿੰਦੇ ਹਨ ਤਾਂ ਉੱਗਦਾ ਹੈ, ਉਹਨੂੰ ਡੁੱਬਣ ਦਾ ਹੁਕਮ ਦਿੰਦੇ ਨੇ ਡੁੱਬਦਾ, ਪੌਣ ਨੂੰ ਸੱਦਿਆ ਆ ਗਏ ਉਹਨੂੰ ਜਾਣ ਨੂੰ ਕਿਹਾ ਚਲੀ ਗਈ, ਬਿਜਲੀ ਨੂੰ ਕਹਿੰਦੇ ਨੇ ਹਾਜ਼ਰ ਹੋ ਜਾਂਦੀ ਹੈ। ਇਹ ਜ਼ਰੂਰੀ ਸਾਡੇ 'ਚ ਗਹਿਰੀ ਸਮਝ ਹੋਵੇ ਕਿ ਅਸੀਂ ਕਿੰਨੇ ਅਦਭੁਤ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। ਆਮੀਨ। ਸਾਨੂੰ ਬਹੁਤ ਚੌਕਸ ਰਹਿਣਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਬਹੁਤ ਨਿੱਕਾ ਨਾ ਬਣਾ ਦੇਈਏ। ਵਚਨ 8, ਜੋ ਕੱਲਾ ਆਕਾਸ਼ਾਂ ਨੂੰ ਤਾਣ ਦਿੰਦਾ ਹੈ ਅਤੇ ਸਮੁੰਦਰ ਦੀਆਂ ਠਾਠਾਂ ਉੱਤੇ ਚੱਲਦਾ ਹੈ, ਜੋ ਸਪੱਤ੍ਰਿਕ ਜੱਬਾਰ ਖਿੱਤਿਆਂ ਅਤੇ ਤਾਰਿਆਂ ਦੇ ਦਲ ਅਤੇ ਦੱਖਣ ਦੀਆਂ ਕੋਠਣੀਆਂ ਦਾ ਸਰਜਣਹਾਰ ਹੈ। ਹੁਣ ਧਿਆਨ ਦੇਣਾ ਆਇਤ 10, ਜੇ ਵੱਡੇ ਵੱਡੇ ਕੰਮ ਜਿਹੜੇ ਅਥਾਹ ਹਨ ਅਤੇ ਅਚਰਜ ਜਿਹੜੇ ਅਣਗਿਣਤ ਹਨ ਕਰਦਾ ਹੈ। ਸਾਡੇ ਜੀਵਨਾਂ ਵਿੱਚ ਹਮੇਸ਼ਾ ਅਜਿਹੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਦਾ ਸਾਡੇ ਕੋਲ ਕੋਈ ਜਵਾਬ ਨਹੀਂ ਹੋਏਗਾ। ਮੈਂ ਤੁਹਾਨੂੰ ਨਿੱਜੀ ਤਜਰਬੇ ਦੇ ਅਤੇ ਪਰਮੇਸ਼ੁਰ ਦੇ ਵਚਨ ਦੇ ਆਧਾਰ 'ਤੇ ਕਹਿ ਸਕਦੀ ਹਾਂ ਕਿ ਜੇ ਤੁਹਾਨੂੰ ਹਰ ਗੱਲ ਦਾ ਕਾਰਨ ਜਾਣਨਾ ਜ਼ਰੂਰੀ ਹੈ ਅਤੇ ਤੁਸੀਂ ਆਪਣਾ ਸਾਰਾ ਜੀਵਨ ਸਭ ਸਮਝਣ ਦੀ ਕੋਸ਼ਿਸ਼ 'ਚ ਗੁਜ਼ਾਰਨ ਵਾਲੇ ਹੋ ਤਾਂ ਤੁਹਾਨੂੰ ਕਦੇ ਸੰਤੋਖ ਜਾਂ ਤ੍ਰਿਪਤੀ ਨਹੀਂ ਹੋਵੇਗੀ, ਕਦੇ ਪਰਮੇਸ਼ੁਰ ਦੇ ਆਰਾਮ ਵਿੱਚ ਤੁਸੀਂ ਨਹੀਂ ਵੜ ਸਕੋਗੇ, ਕਿਉਂਕਿ ਵਿਸ਼ਵਾਸ ਦੇ ਲਈ ਜ਼ਰੂਰੀ ਹੁੰਦਾ ਕਿ ਸਾਡੇ ਜੀਵਨ ਵਿੱਚ ਹਮੇਸ਼ਾ ਕੁਝ ਅਣਸੁਲਝੇ ਸਵਾਲ ਬਣੇ ਰਹਿਣ। ਕਿੰਨੇ ਦੇ ਨਾਲ ਅਜਿਹੀ ਗੱਲ ਹੋਈ ਜੋ ਸੱਚਮੁੱਚ ਨਾਇਨਸਾਫੀ ਲੱਗਦੀ ਹੈ? ਤੁਸੀਂ ਸੱਚਮੁੱਚ ਇੱਦਾਂ ਨਹੀਂ ਸੋਚਿਆ ਸੀ ਕਿ ਤੁਸੀਂ ਉਹਦੇ ਹੱਕਦਾਰ ਹੋ ਜੋ ਤੁਹਾਨੂੰ ਮਿਲਿਆ ਹੈ। ਜੇ ਤੁਸੀਂ ਸੱਚ ਨੂੰ ਜਾਣਨਾ ਚਾਹੁੰਦੇ ਹੋ, ਤੁਸੀਂ ਸੋਚਦੇ ਹੋ ਇਹ ਬਿਲਕੁਲ ਸਹੀ ਨਹੀਂ ਹੈ। ਕਿੰਨੇ ਕਈ ਵਾਰੀ ਸੋਚਦੇ ਹਨ ਕਿ ਦੁਸ਼ਟਾਂ ਨੂੰ ਕਿਉਂ ਅਸੀਸ ਮਿਲਦੀ ਹੈ ਅਤੇ ਅਤਿ ਧਰਮੀ ਕਸ਼ਟ ਕਿਉਂ ਭੁਗਤਦੇ ਹਾਂ। ਕੀ ਤੁਸੀਂ ਕ੍ਰੋਧਵਾਨ ਨਹੀਂ ਹੁੰਦੇ? ਜੇ ਤੁਸੀਂ ਪਰਮੇਸ਼ੁਰ ਦੀ ਪੂਰੇ ਦਿਲ ਨਾਲ ਸੇਵਾ ਕਰਦੇ ਹੋ ਤਾਂ ਤੁਹਾਡੇ ਦਫ਼ਤਰ ਦੇ ਕਿਸੇ ਬੁਰੇ ਬੰਦੇ ਨੂੰ ਉਹ ਤਰੱਕੀ ਮਿਲਦੀ ਹੈ ਜਿਹਦੇ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਸੀ, ਅਤੇ ਤੁਸੀਂ ਉਸ ਵੇਲੇ ਕਹਿੰਦੇ ਪਰਮੇਸ਼ੁਰ ਮੈਨੂੰ ਸਮਝ ਨਹੀਂ ਆ ਰਹੀ, ਬਿਲਕੁਲ ਸਮਝ ਨਹੀਂ ਆ ਰਹੀ। ਮੇਰੀ ਗੱਲ ਯਾਦ ਰੱਖੋ, ਤੁਹਾਡੇ ਤੋਂ ਇਹ ਸਮਝਣ ਦੀ ਆਸਾ ਨਹੀਂ ਹੈ, ਸਿਰਫ ਇਹ ਕਹਿਣ ਦੀ ਆਸਾ ਹੈ। ਪਰ ਮੈਂ ਇੱਕ ਗੱਲ ਦੱਸਾਂ, ਮੈਨੂੰ ਪ੍ਰਸੰਨ ਹੋਣ ਦੇ ਲਈ ਉਹਦੀ ਲੋੜ ਨਹੀਂ ਹੈ, ਕਿਉਂਕਿ ਤੁਸੀਂ ਮੇਰਾ ਆਨੰਦ ਹੋ ਅਤੇ ਮੈਂ ਨਹੀਂ ਚਾਹੁੰਦਾ ਬਿਲਕੁਲ ਵੀ ਇੱਕ ਮਿੰਟ ਧਿਆਨ ਦੇਣਾ, ਬਿਲਕੁਲ ਨਹੀਂ ਚਾਹੁੰਦਾ ਕਿ ਮੈਂ ਸ਼ੈਤਾਨ ਨੂੰ ਥੋੜ੍ਹਾ ਵੀ ਪ੍ਰਸੰਨ ਹੋਣ ਦਿਆਂ। ਇਹ ਸਮਝਣ ਦੀ ਕੋਸ਼ਿਸ਼ ਵਿੱਚ ਆਪਣਾ ਦਿਨ ਬਰਬਾਦ ਕਰਕੇ ਕਦੇ ਨਹੀਂ। ਕੀ ਤੁਸੀਂ ਸੁਣਿਆ? ਜੇ ਤੁਸੀਂ ਕੁਝ ਸਮਝਣ ਦੀ ਕੋਸ਼ਿਸ਼ 'ਚ ਦਿਨ ਬਰਬਾਦ ਕਰਦੇ ਹੋ ਤਾਂ ਇੱਕੋ ਤੁਹਾਡਾ ਵੈਰੀ ਪ੍ਰਸੰਨ ਹੁੰਦਾ ਹੈ। ਪਰਮੇਸ਼ੁਰ ਸੁਣਨਾ ਚਾਹੁੰਦੇ ਨੇ, ਮੈਂ ਜਾਣਦਾ ਤੁਹਾਨੂੰ ਮੇਰੇ ਨਾਲ ਪ੍ਰੇਮ ਹੈ, ਮੈਨੂੰ ਤੁਹਾਡੀ ਨਿਹਚਾ ਹੈ, ਮੇਰਾ ਸਮਾਂ ਤੁਹਾਡੇ ਹੱਥਾਂ 'ਚ ਹੈ। ਸਭ ਗੱਲਾਂ ਮਿਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਜੋ ਤੁਹਾਡੇ ਨਾਲ ਪ੍ਰੇਮ ਕਰਦੇ ਹਨ ਅਤੇ ਤੁਹਾਡੇ ਮਕਸਦ ਦੇ ਮੁਤਾਬਿਕ ਸੱਦਾ ਪਾਉਂਦੇ ਨੇ। ਪੂਰੇ ਬਾਬਲ ਵਿੱਚ ਵੀ ਲੋਕ ਕਾਰਨ ਜਾਣਨਾ ਚਾਹੁੰਦੇ ਸਨ। ਇਸਰਾਇਲੀ ਸਾਰਿਆਂ ਤੋਂ ਬਦਤਰ ਸਨ। ਇੱਕ ਗੱਲ ਦੱਸਾਂ, ਉਹਨਾਂ ਨੇ 40 ਸਾਲ ਲਗਾਏ ਜੋ ਬਾਈਬਲ 'ਚ 11 ਦਿਨਾਂ ਦਾ ਸਫ਼ਰ ਸੀ। ਮੈਂ ਦੁੱਖ ਨਾਲ ਕਹਿ ਰਹੀ ਹਾਂ ਕਿ ਬਹੁਤ ਵਾਰੀ ਅਸੀਂ ਵੀ ਉਹ ਕਰਦੇ ਹਾਂ, ਪਰਮੇਸ਼ੁਰ ਵਿੱਚ ਵਧਣ ਵਿੱਚ ਜ਼ਰੂਰਤ ਤੋਂ ਜ਼ਿਆਦਾ ਸਮਾਂ ਲਾਉਂਦੇ ਹਾਂ। ਸਾਡੀਆਂ ਵੀ ਬਹੁਤ ਸਾਰੀਆਂ ਉੱਦਾਂ ਦੀਆਂ ਸਮੱਸਿਆਵਾਂ ਹਨ ਜਿੱਦਾਂ ਉਹਨਾਂ ਵਿੱਚੋਂ ਕੁਛ ਨੂੰ ਸੀਗੀ। ਸਾਨੂੰ ਸਿੱਖਣਾ ਪਰਮੇਸ਼ੁਰ 'ਤੇ ਕਿਵੇਂ ਨਿਹਚਾ ਕਰਨਾ। ਸਾਡਾ ਹਰ ਗੱਲ ਦਾ ਜਵਾਬ ਜਾਣਨਾ ਜ਼ਰੂਰੀ ਨਹੀਂ ਹੈ। ਇਹ ਪਰਮੇਸ਼ੁਰ ਦੇ ਨਾਲ ਸਾਡੀ ਚਾਲ ਵਿੱਚ ਅੜਚਨ ਬਣਦਾ ਹੈ, ਸਾਡੀ ਤਰੱਕੀ ਵਿੱਚ ਰੁਕਾਵਟ ਆਉਂਦੀ ਜਦ ਅਸੀਂ ਸਭ ਸਮਝਣ ਦੀ ਕੋਸ਼ਿਸ਼ ਵਿੱਚ ਇੰਨਾ ਸਮਾਂ ਲਗਾਉਂਦੇ ਹਾਂ ਕਿ ਅਸੀਂ ਚੱਕਰਾਂ ਵਿੱਚ ਦਿਨ ਨਹੀਂ ਬਰਬਾਦ ਕਰਾਂਗੇ। ਜਿਵੇਂ ਇੱਥੇ ਕਿਹਾ ਹੁੰਦਾ, ਤੁਹਾਡੇ 'ਚੋਂ ਕਿੰਨੇ ਅੱਜ ਕੱਲ੍ਹ ਬਹੁਤ ਗੜਬੜ ਮਹਿਸੂਸ ਕਰ ਰਹੇ ਨੇ, ਤੁਹਾਡੇ 'ਚੋਂ ਕਿੰਨਿਆਂ ਨੇ ਆਪਣੇ ਹੱਥ ਉੱਪਰ ਕੀਤੇ ਹੁੰਦੇ? ਚੰਗਾ, ਹੁਣ ਮਾਤਾ ਨੂੰ ਵੇਖੋ, ਮਾਤਾ ਜੀ ਨੂੰ ਵੇਖੋ, ਠੀਕ ਹੈ? ਇਹ ਸਮੇਂ ਦੀ ਬਰਬਾਦੀ ਹੈ, ਕਿਉਂਕਿ ਜੇ ਸੋਚਦੇ ਹੋ ਤੁਸੀਂ ਕੁਝ ਸਮਝ ਲਿਆ, ਅਸਲ ਵਿੱਚ ਤੁਸੀਂ ਉਹਨੂੰ ਸਮਝਿਆ ਨਹੀਂ ਹੁੰਦਾ। ਤੁਸੀਂ ਸਿਰਫ ਅਜਿਹਾ ਕੁਝ ਲੱਭਿਆ ਹੁੰਦਾ ਜੋ ਤੁਹਾਡੇ ਦਿਮਾਗ ਨੂੰ ਭਾਉਂਦਾ ਹੈ। ਸਾਨੂੰ ਬਹੁਤ ਸਾਰੇ ਦਿਮਾਗੀ ਸਿਆਣਪ ਦੀ ਲੋੜ ਨਹੀਂ ਹੈ, ਸਾਨੂੰ ਪਰਖਣ ਦੀ ਲੋੜ ਹੈ। ਮੈਂ ਨਹੀਂ ਸਮਝਦੀ ਕਿ ਕੋਈ ਸਮੱਸਿਆ ਹੁੰਦੀ ਹੈ ਜੇ ਅਸੀਂ ਪਰਮੇਸ਼ੁਰ ਨੂੰ ਪੁੱਛਦੇ ਹਾਂ ਕਾਰਨ ਇੱਕ ਵਾਰੀ ਜਾਂ 2 ਵਾਰੀ, ਪਰ ਜਦ ਅਸੀਂ ਚੱਕਰਾਂ 'ਚ ਪੈ ਜਾਂਦੇ ਹਾਂ ਤਦ ਅਸੀਂ ਸੀਮਾ ਤੋਂ ਬਾਹਰ ਹੋ ਜਾਂਦੇ ਹਾਂ। ਸਾਨੂੰ ਪਿੱਛੇ ਹਟਣ ਦੀ ਲੋੜ ਹੁੰਦੀ ਹੈ, ਕਿਉਂਕਿ ਪਰਮੇਸ਼ੁਰ ਚੱਕਰਾਂ 'ਚ ਪਾਉਣ ਵਾਲੇ ਨਹੀਂ ਹੈਗੇ, ਬਿਲਕੁਲ ਵੀ ਨਹੀਂ। ਅਤੇ ਇਜ਼ਰਾਈਲੀ ਉਜਾੜ ਵਿੱਚ ਭਟਕਦੇ ਰਹੇ, 40 ਸਾਲਾਂ ਤੱਕ ਇੱਕੋ ਪਹਾੜ ਦੇ ਆਲੇ ਦੁਆਲੇ ਫਿਰਦੇ ਰਹੇ, 11 ਦਿਨ ਦਾ ਇੱਕ ਸਫ਼ਰ ਕਰਨ ਦੀ ਕੋਸ਼ਿਸ਼ 'ਚ। ਜੇ ਤੁਸੀਂ ਜਾ ਕੇ ਪੜ੍ਹੋਗੇ ਬਾਈਬਲ ਦੀਆਂ ਉਹਨਾਂ ਪੁਸਤਕਾਂ ਨੂੰ ਜਿਨ੍ਹਾਂ ਵਿੱਚ ਉਹਨਾਂ ਦੀ ਯਾਤਰਾ ਦੇ ਬਾਰੇ 'ਚ ਲਿਖਿਆ, ਵਿਸ਼ਵਾਸ ਨਹੀਂ ਹੁੰਦਾ ਕਿ ਉਹ ਕਿੰਨੀਆਂ ਸ਼ਿਕਾਇਤਾਂ ਕਰਦੇ ਸੀ, ਕੁੜਕੁੜ ਕਰਦੇ ਸੀ, ਬੁਰੇ ਮਿਜਾਜ ਵਾਲੇ ਸਨ ਅਤੇ ਕਾਰਨ ਜਾਣਨ ਵਾਲੇ ਸਨ। ਤੁਸੀਂ ਸਾਨੂੰ ਮਿਸਰ ਵਿੱਚੋਂ ਕਿਉਂ ਕੱਢ ਲਿਆ ਹੈ, ਤੁਸੀਂ ਇੱਥੇ ਮਰ ਜਾਈਏ ਇਸੇ ਕਰਕੇ ਲਿਆਏ, ਇੱਥੇ ਪਾਣੀ ਕਿਉਂ ਨਹੀਂ ਹੈ, ਇੱਥੇ ਸਾਨੂੰ ਮੀਟ ਕਿਉਂ ਨਹੀਂ ਮਿਲ ਰਿਹਾ ਹੈ, ਮੂਸਾ ਤੁਹਾਨੂੰ ਇੱਥੇ ਕਿਉਂ ਲਿਆਉਣਾ ਸੀ ਸਾਨੂੰ? ਫਿਰ ਮੂਸਾ ਨੇ ਪਰਮੇਸ਼ੁਰ ਨੂੰ ਕਿਹਾ, ਤੁਸੀਂ ਮੈਨੂੰ ਕਿਉਂ ਚੁਣਿਆ? ਉਹ ਸਾਰੇ ਕਾਰਨ ਜਾਣਨਾ ਚਾਹੁੰਦੇ ਸਨ ਅਤੇ ਪਰਮੇਸ਼ੁਰ ਉਹਨਾਂ ਨੂੰ ਉਹ ਦੱਸ ਨਹੀਂ ਰਹੇ ਸਨ। ਪਰਮੇਸ਼ੁਰ ਸਿਰਫ ਇਹ ਸੁਣਨਾ ਚਾਹੁੰਦੇ ਨੇ, ਇਸ ਸਫ਼ਰ ਦੇ ਲਈ ਮੈਨੂੰ ਸ਼ਕਤੀ ਦਿਓ ਤਾਂ ਜੋ ਮੈਂ ਤੁਹਾਡੀ ਇੱਛਾ ਰਾਹੀਂ ਸਹੀ ਤਰੀਕੇ ਨਾਲ ਸਫ਼ਰ ਪੂਰਾ ਕਰਾਂ, ਬੁਰੇ ਮਿਜਾਜ਼ ਨਾਲ ਸ਼ਿਕਾਇਤਾਂ ਕਰਦਿਆਂ, ਸ਼ੰਕਾ ਕਰਦਿਆਂ ਨਹੀਂ, ਤੁਹਾਡੇ 'ਚ ਦੋਸ਼ ਲੱਭਦਿਆਂ ਨਹੀਂ, ਉਹਨਾਂ ਜਵਾਬਾਂ ਦੀ ਮੰਗ ਕਰਦਿਆਂ ਨਹੀਂ ਜੋ ਮੈਂ ਨਹੀਂ ਜਾਣਦਾ। ਮੈਨੂੰ ਤੁਹਾਡੇ 'ਤੇ ਵਿਸ਼ਵਾਸ ਹੈ, ਸਿਰਫ ਵਿਸ਼ਵਾਸ। ਮੈਂ ਚਾਹਾਂਗੀ ਤੁਹਾਡੇ 'ਚੋਂ ਬਹੁਤ ਸਾਰੇ ਆਪਣੇ ਸਵਾਲਾਂ ਦੀ ਅਦਲਾ ਬਦਲੀ ਕਰਨ ਤੁਹਾਡੇ ਨਿਹਚਾ ਦੇ ਨਾਲ। ਯਾਦ ਕਰੋ ਯਿਸੂ ਨੇ ਕੀ ਕਿਹਾ ਸੀ ਥੋਮਾ ਨੂੰ, ਧਨ ਹਨ ਉਹ ਜਿਨ੍ਹਾਂ ਨੇ ਬਿਨਾਂ ਵੇਖਿਆ ਮੇਰੇ 'ਤੇ ਪ੍ਰਤੀਤ ਕੀਤੀ, ਅਤੇ ਉਹਨਾਂ ਨੂੰ ਅਜੇ ਵੀ ਉਹ ਜਵਾਬ ਨਹੀਂ ਮਿਲਿਆ ਜਿਹਨੂੰ ਉਹ ਲੱਭ ਰਹੇ ਹਨ। ਧਨ ਹਨ ਉਹ ਜਿਨ੍ਹਾਂ ਨੇ ਪ੍ਰਤੀਤ ਕੀਤੀ, ਅਜੇ ਵੀ ਉਹ ਨਹੀਂ ਸਮਝਦੇ। ਮੇਰੀ ਗੱਲ ਯਾਦ ਰੱਖੋ, ਮੇਰੀ ਗੱਲ ਯਾਦ ਰੱਖੋ। ਬਹੁਤ ਸਾਰੇ ਲੋਕ ਧਿਆਨ ਨਾਲ ਉਹ ਸੁਣ ਕੇ ਜੋ ਮੈਂ ਕਹਿਣ ਵਾਲੇ ਹਾਂ, ਬਹੁਤ ਸਾਰੇ ਲੋਕ ਹਨ ਪਰਮੇਸ਼ੁਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਦਿਲੋਂ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੀਦੀ ਹੈ, ਸਾਡੇ ਮਨ ਦਾ ਉਹਨਾਂ ਦੇ ਵਚਨ ਦੇ ਅਨੁਸਾਰ ਨਵੀਨੀਕਰਨ ਹੋਣਾ ਜ਼ਰੂਰੀ ਹੈ। ਪਰ ਜੇ ਤੁਹਾਡੇ ਮਨ ਵਿੱਚ ਇਹ ਸਵਾਲ ਹਨ ਤਾਂ ਤੁਸੀਂ ਪਰਮੇਸ਼ੁਰ ਦੀ ਸੇਵਾ ਮਨ ਨਾਲ ਨਹੀਂ ਕਰ ਰਹੇ, ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ। ਸਮਝਣ ਦੀ ਕੋਸ਼ਿਸ਼ ਕਰਕੇ ਉਹਨਾਂ ਦੀ ਸੇਵਾ ਨਹੀਂ ਕਰਦੇ ਤੁਸੀਂ, ਉਹਨਾਂ ਦੀ ਸੇਵਾ ਕਰਦੇ ਆਪਣੇ ਦਿਲ ਵਿੱਚ ਨਿਹਚਾ ਕਰਕੇ ਕਰੋ, ਆਪਣੇ ਮਨ ਤੇ ਕਾਬੂ ਕਰਕੇ ਜਦੋਂ ਅਜਿਹੇ ਹਾਲ ਵਿੱਚ ਹੁੰਦਾ ਜਿੱਥੇ ਉਹ ਪਰਮੇਸ਼ਰ ਦੇ ਵਚਨ ਨਾਲ ਸਹਿਮਤ ਨਹੀਂ ਹੁੰਦਾ। ਦਾਨੀਅਲ 4:35 ਧਰਤੀ ਦੇ ਸਾਰੇ ਵਸਨੀਕ ਕੁਝ ਨਹੀਂ ਗਿਣੇ ਜਾਂਦੇ ਅਤੇ ਉਹ ਸੁਰਗ ਦੀਆਂ ਫੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਆਂ ਨਾਲ ਜੋ ਚਾਹੁੰਦਾ ਹੈ ਕਰਦਾ ਅਤੇ ਕੋਈ ਨਹੀਂ ਜੋ ਕੋਈ ਉਹਦੇ ਹੱਥ ਨੂੰ ਰੋਕ ਸਕੇ ਜਾਂ ਉਹਨੂੰ ਆਖੇ ਕਿ ਤੂੰ ਕੀ ਕਰਦਾ ਹੈ। ਤੁਸੀਂ ਪਰਮੇਸ਼ਰ ਨੇ ਇਸ ਹਫ਼ਤੇ ਕਿੰਨੀ ਵਾਰੀ ਇੱਦਾਂ ਕਿਹਾ, ਪਰਮੇਸ਼ਰ ਤੁਸੀਂ ਕੀ ਕਰ ਰਹੇ ਹੋ ਬਈ, ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਰ ਰਹੇ ਹੋ। ਸਾਨੂੰ ਕਈ ਵਾਰੀ ਪਰਮੇਸ਼ਰ ਤੋਂ ਕੋਈ ਦਰਸ਼ਨ ਦਾ ਸੁਪਨਾ ਪ੍ਰਾਪਤ ਹੁੰਦਾ, ਸਾਨੂੰ ਲੱਗਦਾ ਕਿ ਉਹ ਸਾਡੇ ਤੋਂ ਕਰਵਾਉਣਾ ਚਾਹੁੰਦੇ ਨੇ ਅਤੇ ਅਸੀਂ ਨੀਚਾ ਦਾ ਕਦਮ ਚੱਕਦੇ ਹਾਂ, ਸਾਨੂੰ ਆਪਣੇ 'ਤੇ ਬਹੁਤ ਘਮੰਡ ਹੁੰਦਾ ਕਿਉਂਕਿ ਅਸਾਂ ਦਲੇਰੀ ਦਾ ਕਦਮ ਚੱਕਿਆ, ਪਰ ਅਚਾਨਕ ਕੁਝ ਵੀ ਉੱਦਾਂ ਕੰਮ ਨਹੀਂ ਕਰ ਰਿਹਾ ਜਿੱਦਾਂ ਅਸੀਂ ਚਾਹੁੰਦੇ ਹਾਂ। ਕਿਉਂ ਪਰਮੇਸ਼ਰ ਕਿਉਂ, ਤੁਸੀਂ ਕੀ ਕਰ ਰਹੇ ਹੋ, ਮੈਨੂੰ ਸਮਝ ਨਹੀਂ ਆ ਰਿਹਾ, ਮੈਂ ਸੋਚਿਆ ਸੀ। ਮੈਂ ਸਲਾਹ ਦਿਆਂ, ਸੋਚਣਾ ਬੰਦ ਕਰੋ, ਪਹਿਲਾਂ ਵੇਖੋ ਤੁਹਾਡੇ ਦਿਲ ਵਿੱਚ ਕੀ ਹੈ। ਉਹ ਹਾਂ ਹਾਂ ਯਕੀਨਨ ਪਰਮੇਸ਼ਰ ਨੇ ਮੈਨੂੰ ਕਰਨ ਨੂੰ ਕਿਹਾ ਸੀ, ਫਿਰ ਸਮਝਣ ਦੀ ਕੋਸ਼ਿਸ਼ ਨਾ ਕਰੋ। ਅਬਰਾਮ ਦੇ ਬਾਰੇ ਵਿੱਚ ਕੀ ਲਿਖਿਆ, ਪਰਮੇਸ਼ਰ ਨੇ ਉਹਨੂੰ ਕਿਹਾ ਆਪਣੇ ਪਰਿਵਾਰ ਨੂੰ ਅਤੇ ਉਸ ਥਾਂ ਨੂੰ ਛੱਡ ਜਿੱਥੇ ਤੂੰ ਰਹਿੰਦਾ, ਆਪਣਾ ਘਰ ਅਤੇ ਉਹ ਸਭ ਛੱਡ ਜਿਹਦੇ ਨਾਲ ਤੈਨੂੰ ਆਰਾਮ ਹੈ ਅਤੇ ਉਸ ਥਾਂ ਜਾ ਜੋ ਮੈਂ ਤੈਨੂੰ ਦਿਖਾਵਾਂਗਾ, ਅਤੇ ਮੈਂ ਤੇਰੇ 'ਤੇ ਇੱਕ ਵੱਡੀ ਕੌਮ ਬਣਾਵਾਂਗਾ, ਮੈਂ ਤੇਰਾ ਨਾਂ ਵੱਡਾ ਕਰਾਂਗਾ, ਮੈਂ ਤੈਨੂੰ ਅਸੀਸ ਦਿਆਂਗਾ ਅਤੇ ਤੈਨੂੰ ਇੱਕ ਅਸੀਸ ਬਣਾਵਾਂਗਾ। ਬਾਈਬਲ 'ਚ ਲਿਖਿਆ ਉਹ ਚੱਲਿਆ ਅਤੇ ਉਹਨੇ ਇਹ ਸੋਚਣ ਦਾ ਕਸ਼ਟ ਨਹੀਂ ਕੀਤਾ ਕਿ ਕਿੱਥੇ ਜਾਣਾ ਹੈ, ਉਹਨੇ ਚੱਲਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਪਰਮੇਸ਼ਰ ਮੇਰਾ ਮਾਰਗਦਰਸ਼ਨ ਕਰਨਗੇ। ਕਿੰਨੇ ਸੋਚਦੇ ਨੇ ਕਿ ਮੈਂ ਸ਼ਾਇਦ ਠੀਕ ਕਹਿੰਦੀ ਹਾਂ, ਅਸੀਂ ਆਪਣੇ ਦਿਮਾਗ ਵਿੱਚ ਬਹੁਤ ਸਮਾਂ ਲਗਾਉਂਦੇ ਹਾਂ, ਸੋਚਣ ਵਿੱਚ ਬਹੁਤ ਸਮਾਂ ਲਗਾਉਂਦੇ ਹਾਂ, ਸਭ ਸਮਝਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਕਿ ਸਭ ਪਰਮੇਸ਼ਰ ਦੇ ਤਾਬੇ ਵਿੱਚ ਹੈ। ਜਾਣਦੇ ਹੋ ਪਰਮੇਸ਼ਰ ਨੇ ਗਿਦਾਉਨ ਨੂੰ ਕਿਹਾ, ਹੇ ਸ਼ੂਰਵੀਰ ਅਤੇ ਮਹਾਨ ਪੁਰਖ, ਪਰਮੇਸ਼ਰ ਤੇਰੇ ਨਾਲ ਹੈ ਇਹਦੇ 'ਤੇ। ਗਿਦਾਉਨ ਨੇ ਕਿਹਾ ਜੇ ਪਰਮੇਸ਼ਰ ਮੇਰੇ ਨਾਲ ਹਨ ਫਿਰ ਇੱਦਾਂ ਕਿਉਂ ਹੋ ਰਿਹਾ ਹੈ ਇਸ ਵੇਲੇ। ਇਸ ਵੇਲੇ ਤਕੜੇ ਹਾਲਾਤਾਂ ਵਿੱਚ ਸ਼ਾਇਦ ਇੱਦਾਂ ਲੱਗ ਰਿਹਾ ਹੋਏਗਾ ਕਿ ਪਰਮੇਸ਼ਰ ਨਾਲ ਨਹੀਂ, ਪਰ ਉਹ ਹਨ ਕਿਉਂਕਿ ਪਹਿਲੇ ਕਹਿ ਚੁੱਕੇ ਨੇ ਕਿ ਉਹ ਤੁਹਾਨੂੰ ਕਦੇ ਨਹੀਂ ਛੱਡਣਗੇ ਨਾ ਤਿਆਗਣਗੇ। ਉਹ ਇਸ ਵੇਲੇ ਇਸ ਥਾਂ 'ਤੇ ਤੁਹਾਡੇ ਸਭਨਾਂ ਦੇ ਨਾਲ ਹਨ, ਉਹ ਤੁਹਾਨੂੰ ਇੱਥੇ ਲਿਆਏ ਹਨ, ਉਹ ਤੁਹਾਨੂੰ ਘਰ ਲੈ ਕੇ ਜਾਣਗੇ, ਤੁਹਾਡੀ ਗੈਰ ਹਾਜ਼ਰੀ ਵਿੱਚ ਤੁਹਾਡੇ ਪਰਿਵਾਰ ਦਾ ਖਿਆਲ ਰੱਖ ਰਹੇ ਨੇ। ਸਭ ਪਰਮੇਸ਼ੁਰ ਦੇ ਤਾਬੇ 'ਚ ਹੈ। ਤੁਹਾਨੂੰ ਪਤਾ ਹੈ ਜਿਹਨਾਂ ਲੋਕਾਂ ਨੂੰ ਹਰ ਚੀਜ਼ 'ਤੇ ਕਾਬੂ ਕਰਨਾ ਚੰਗਾ ਲੱਗਦਾ, ਉਹਨਾਂ ਨੂੰ ਸੁਨੇਹਾ ਚੰਗਾ ਨਹੀਂ ਲੱਗੇਗਾ। ਜੋ ਲੋਕ ਬਹੁਤ ਸੋਚ ਵਿਚਾਰ ਕਰਦੇ ਹਨ ਅਤੇ ਹਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਅਤੇ ਆਪਣੇ ਕਿਤਾਬ ਵਿੱਚ ਯੋਜਨਾ ਬਣਾਉਂਦੇ ਰਹਿੰਦੇ ਨੇ, ਉਹਨਾਂ ਨੂੰ ਅੱਜ ਦਾ ਸੁਨੇਹਾ ਚੰਗਾ ਨਹੀਂ ਲੱਗੇਗਾ। ਮੈਨੂੰ ਅੱਜ ਦਾ ਸੁਨੇਹਾ ਚੰਗਾ ਨਹੀਂ ਲੱਗਿਆ, ਪਰ ਮੈਂ ਅੱਜ ਇਸ ਸੁਨੇਹੇ ਦਾ ਪ੍ਰਚਾਰ ਕਰਾਂਗੀ ਕਿਉਂਕਿ ਮੈਂ ਜਾਣਦੀ ਹਾਂ ਮੈਨੂੰ ਇੱਕੋ ਤਰੀਕੇ ਨਾਲ ਸੰਤੋਖ ਹੋਵੇਗਾ, ਉਹ ਇਹ ਕਿ ਮੈਂ ਪਰਮੇਸ਼ਰ ਨੂੰ ਪਰਮੇਸ਼ਰ ਰਹਿਣ ਦਿਆਂਗੀ, ਉਹਨਾਂ 'ਤੇ ਦਬਾਅ ਪਾਉਣਾ ਬੰਦ ਕਰਾਂਗੀ ਕਿ ਉਹ ਮੈਨੂੰ ਉਹ ਗੱਲਾਂ ਦੱਸਣ ਜੋ ਉਹਨਾਂ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ, ਕਿਉਂਕਿ ਸੱਚ ਇਹ ਹੈ ਕਿ ਉਹਨਾਂ ਗੱਲਾਂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਚੰਗੇ ਲੋਕਾਂ ਨਾਲ ਬੁਰੀਆਂ ਗੱਲਾਂ ਕਿਉਂ ਹੁੰਦੀਆਂ ਨੇ, ਬੁਰੇ ਲੋਕਾਂ ਨਾਲ ਚੰਗਾ ਕੀ ਹੁੰਦਾ, ਇਹ ਮੈਨੂੰ ਸਭ ਤੋਂ ਵੱਧ ਪਰੇਸ਼ਾਨ ਕਰਦਾ। ਕੀ ਤੁਹਾਨੂੰ ਕ੍ਰੋਧਵਾਨ ਨਹੀਂ ਕਰਦਾ, ਬੱਚਿਆਂ ਨੂੰ ਕਿਉਂ ਦੁੱਖ ਭੁਗਤਣਾ ਪੈਂਦਾ, 4 ਬੱਚਿਆਂ ਦੀ ਮਾਂ ਨੂੰ ਕੈਂਸਰ ਕਿਉਂ ਹੋ ਜਾਂਦਾ, ਬੱਚਿਆਂ ਦਾ ਸ਼ੋਸ਼ਣ ਕਿਉਂ ਹੁੰਦਾ, ਮੇਰੇ ਪਿਤਾ ਕਿਉਂ 15 ਸਾਲਾਂ ਤੱਕ ਮੇਰਾ ਯੌਨ ਸ਼ੋਸ਼ਣ ਕਰਦੇ ਰਹੇ, ਭਾਵੇਂ ਉਹਨਾਂ ਵਿੱਚੋਂ 8 ਸਾਲ ਮੈਂ ਪਰਮੇਸ਼ੁਰ ਅੱਗੇ ਮੈਨੂੰ ਬਚਾਉਣ ਦੀ ਪ੍ਰਾਰਥਨਾ ਕਰਦੀ ਰਹੀ ਕਿਉਂਕਿ ਮੈਂ ਮਸੀਹ ਨੂੰ 9 ਸਾਲ ਦੀ ਉਮਰ ਵਿੱਚ ਅਪਣਾ ਲਿਆ ਸੀ ਅਤੇ ਉਹਨਾਂ ਨੇ ਕਿਉਂ ਮੇਰੀ ਪ੍ਰਾਰਥਨਾ ਨਹੀਂ ਸੁਣੀ, ਜਾਂ ਸ਼ਾਇਦ ਸੁਣੀ ਸੀ ਪਰ ਉਹਨਾਂ ਨੇ ਉਹਦੇ ਤੋਂ ਵੱਖ ਤਰੀਕੇ 'ਚ ਜਵਾਬ ਦਿੱਤਾ ਸੀ ਜਿਵੇਂ ਮੈਨੂੰ ਆਸਾ ਸੀ। ਮੈਨੂੰ ਹੁਣ ਸਮਝ ਆਉਂਦੀ ਹੈ ਕਿ ਭਾਵੇਂ ਪਰਮੇਸ਼ੁਰ ਨੇ ਮੈਨੂੰ ਉਸ ਹਾਲਾਤ ਵਿੱਚੋਂ ਬਾਹਰ ਨਹੀਂ ਕੱਢਿਆ, ਪਰ ਉਹਨਾਂ ਨੇ ਮੈਨੂੰ ਸ਼ਕਤੀ ਦਿੱਤੀ ਅਤੇ ਮੇਰੇ ਅੰਦਰ ਇੱਕ ਕਾਬਲੀਅਤ ਦਾ ਨਿਰਮਾਣ ਕੀਤਾ ਜਿਹਨੂੰ ਹੁਣ ਉਹ ਸਾਰੀ ਦੁਨੀਆ ਵਿੱਚ ਲੋਕਾਂ ਦੀ ਮਦਦ ਕਰਨ ਲਈ ਵਾਪਰ ਰਹੇ ਹਨ। ਸਾਨੂੰ ਪਰਮੇਸ਼ੁਰ ਦਾ ਬਹੁਤ ਵੱਧ ਨੀਚਾ ਕਰਨਾ ਹੈ ਇਹ ਸੋਚਣ ਦੀ ਥਾਂ 'ਤੇ ਕਿ ਅਸੀਂ ਉਹਨਾਂ ਨੂੰ ਯੋਜਨਾ ਦਿਆਂਗੇ ਇਹਦੀ ਕਿ ਉਹਨਾਂ ਨੂੰ ਸਾਡੇ ਜੀਵਨ 'ਚ ਵੀ ਕੀ ਕਰਨਾ ਚਾਹੀਦਾ, ਉਹਦੇ ਬਾਅਦ ਸਾਨੂੰ ਆਪਣਾ ਪੂਰਾ ਜੀਵਨ ਪਰੇਸ਼ਾਨ ਹੋ ਕੇ ਨਹੀਂ ਗੁਜ਼ਾਰਨਾ ਕਿਉਂਕਿ ਉਹਨਾਂ ਨੇ ਸਾਨੂੰ ਉਸ ਤਰੀਕੇ ਨਹੀਂ ਦਿੱਤਾ। ਕਈ ਸਾਲਾਂ ਤੱਕ ਮੇਰੇ 'ਚ ਕਠੋਰਤਾ ਸੀ, ਕ੍ਰੋਧ ਸੀ ਅਤੇ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਪਰਮੇਸ਼ੁਰ ਮੈਨੂੰ ਉਸ ਹਾਲਾਤ 'ਚੋਂ ਕੱਢ ਕਿਉਂ ਨਹੀਂ ਰਹੇ ਸਨ, ਬਿਲਕੁਲ ਨਹੀਂ ਸਮਝਦੀ ਸੀ। ਫਿਰ ਮੈਂ ਸੋਚਿਆ ਕਿ ਬਸ ਬਹੁਤ ਹੋਇਆ, ਮੈਂ ਜੀਵਨ ਦਾ ਇੱਕ ਹੋਰ ਦਿਨ ਸਮਝਣ 'ਚ ਨਹੀਂ ਗੁਜ਼ਾਰਾਂਗੀ, ਮੈਂ ਇਹ ਕਰਨ ਵਾਲੀ ਹਾਂ ਅਤੇ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਸੁਨੇਹੇ ਦਾ ਇਹ ਸਭ ਭੁੱਲ ਜਾਓ, ਮੈਂ ਉਹ ਕਰਨ ਵਾਲੀ ਹਾਂ ਜੋ ਬਾਈਬਲ ਸਾਨੂੰ ਸਿਖਾਉਂਦੀ ਹੈ, ਮੈਂ ਭਲਾਈ ਨਾਲ ਬੁਰਿਆਈ ਤੋਂ ਜਿੱਤ ਹੋਵਾਂਗੀ। मैं परमेश्वर नूं वह बुरी चीज़ लैण देंगी अते इहदे तों कुछ चंगा करन देंगी, उहदे बाद मैं अपना बाकी का जीवन कट्टांगी। शैतान दे अगे अपनी जित दी डंडी पिटदियां होया शैतान नूं जीवन बर्बाद करन ना दिओ, क्योंकि तुहाडे नाल अजिहा कुछ होया जो ना इंसाफी है, गलत है, तुहानूं समझ नहीं आ रहा। जे तुहानूं उदां नहीं मिलदा जिवें किसी होर नूं मिलदा है, फिर परमेश्वर नूं लैण गए जो तुहाडे कोल है, उहदे तों कुछ बहुत वधिया बनाणगे। की हुंदा जद कोई अल्लड़ आत्महत्या करदा है तो किसी नूं खबर नहीं हुंदी कि उहनूं की कष्ट सी। एक पादरी दे पुत्तर दी उस दे मंच दे हेठां बिजली दे झटके नाल मौत हो जांदी है। की मतलब है, जदों बिजली दा कुछ काम कर रहा सी की हुंदा है उहदे बाद उस पादरी नूं उसे मंच ते चढ़ के प्रचार करना है हफ्ते दर हफ्ते, अते फिर भी परमेश्वर दी नीचा करनी है, लोकां नूं दसना है कि परमेश्वर चंगे हन। इदां लगदा परमेश्वर कई वारी साडे तों कुछ ज़्यादा ही आसा करदे हन, ये सच है ना। की हुंदा है जद कोई जनानी है, तो मैं तुहानूं सच्चियां कहानियां दस रही हूँ जो मैं जानती हूँ, की हुंदा जद किसी जनानी की पिठ चमत्कार राही चंगी हुंदी है पर फिर भी उन्हूं रोज़ सिर च पीड़ हुंदी है। हाँ जी हैलो, तुसीं मैनूं पूरी तरह चंगा क्यों नहीं किया परमेश्वर? क्यों परमेश्वर क्यों? उन्हें समझने की कोशिश इन्ना समा ना लगाओ जो नहीं होया, तुसी वो सारे महान काम भुल जाओ जो परमेश्वर ने किए। याद रखो परमेश्वर चंगे ने। कि मैं अज तुहानू कह सकदी हां, तुहानू जां ते परमेश्वर ने नीचा करना है जां तुसी अपने आप में पागल बना दोगे। अज तुसी चोण कर लो, तुहानू जां ते परमेश्वर दे नीचा करना सीखना होवेगा, नहीं तो तुसी अपने आप नू पागल बना दोगे। मैं जाननी है तुसी चोण करो कि ओ की होएगा, क्योंकि मेरे ख्याल नाल कईआं दे लई इह उहनां गल्लां नू भुलाउण दा समां है जो तुसी नहीं समझदे। तुहानू परमेश्वर अपने विच दी दूरी नू मिटाउणा होएगा जो उस सब तों उत्तम संबंध दे राह विच आ रही है जो तुहाडे नाल चाहुंदे ने। तुहानू परमेश्वर ते पूरा विश्वास करना है ते मानना है, भावें तुसी उस सब गल्लां नहीं समझदे जो हो रहीआं ने, पर इह किसे वी तरीके नाल परमेश्वर दे सुभाव विच बदलाव नहीं लिआउंदा। ਉਹ ਹੈ ਕਿ ਪਰਮੇਸ਼ੁਰ ਚੰਗੇ ਨੇ, ਉਹ ਇਨਸਾਫ ਦੇ ਪਰਮੇਸ਼ੁਰ ਹਨ, ਉਹ ਧਰਮੀ ਪਰਮੇਸ਼ੁਰ ਹਨ, ਪਵਿੱਤਰ ਪਰਮੇਸ਼ੁਰ ਹਨ, ਅਤੇ ਉਹ ਤੁਹਾਡੇ ਨਾਲ ਇੰਨਾ ਵੱਧ ਪ੍ਰੇਮ ਕਰਦੇ ਨੇ ਕਿ ਤੁਸੀਂ ਕਦੇ ਜਾਣ ਨਹੀਂ ਸਕੋਗੇ। ਭਾਵੇਂ ਤੁਹਾਨੂੰ ਅੱਜ ਤੱਕ ਕਿਹੋ ਜਿਹਾ ਵੀ ਤਜਰਬਾ ਹੋਇਆ ਹੋਵੇ, ਪਰਮੇਸ਼ੁਰ ਤੁਹਾਡੇ ਜੀਵਨ ਦੇ ਲਈ ਚੰਗੀ ਯੋਜਨਾ ਬਣਾ ਰਹੇ ਨੇ ਅਤੇ ਤੁਸੀਂ ਆਪਣੇ ਜੀਵਨ ਵਿੱਚ ਉਸ ਯੋਜਨਾ ਦਾ ਤਜਰਬਾ ਲੈਣ ਵਾਲੇ ਹੋ। ਪੁਰਾਣੀਆਂ ਗੱਲਾਂ ਨੂੰ ਭੁਲਾ ਦਿਓ, ਪੁਰਾਣੀਆਂ ਗੱਲਾਂ ਨੂੰ। ਤੁਸੀਂ ਕਹੋ ਪਰਮੇਸ਼ਵਰ ਮੈਂ ਸਦੀਪਕ ਦੀ ਸੋਚਾਂਗਾ, ਇਹ ਗੱਲਾਂ ਅਹਿਮੀਅਤ ਨਹੀਂ ਰੱਖਦੀਆਂ। ਮੇਰਾ ਮਤਲਬ ਕੀ ਹੁੰਦਾ ਹੈ, 70 ਜਾਂ 80 ਜਾਂ ਤੁਸੀਂ 90 ਜਾਂ 100 ਸਾਲਾਂ ਤੱਕ ਜੀਓਗੇ ਅਤੇ ਸਦੀਪਕ ਦੀ ਤੁਲਨਾ ਵਿੱਚ ਕੀ ਹੁੰਦੇ ਹਨ? ਉਹ ਕੁਝ ਵੀ ਨਹੀਂ ਹੁੰਦੇ, ਕੁਝ ਵੀ ਨਹੀਂ। ਮੈਂ ਹੁਣ ਜੋ ਨਹੀਂ ਸਮਝਦੀ ਮੈਂ ਉਹਨੂੰ ਤਦ ਸਮਝਾਂਗੀ ਜਦ ਮੈਂ ਉਹਨਾਂ ਦੀ ਹਜ਼ੂਰੀ ਵਿੱਚ ਹੋਵਾਂਗੀ। ਸਾਡੇ ਕੋਲ ਸਦੀਪਕ ਸਮਾਂ ਹੋਏਗਾ ਉਹ ਸਭ ਸਮਝਣ ਦੇ ਲਈ ਜੋ ਅਸੀਂ ਨਹੀਂ ਸਮਝ ਰਹੇ ਹਾਂ। ਇੱਥੇ ਮੈਂ ਫੈਸਲਾ ਕੀਤਾ ਹੈ, ਮੈਂ ਚਾਹੁੰਦੀ ਹਾਂ ਤੁਸੀਂ ਮੇਰੇ ਨਾਲ ਇਹ ਫੈਸਲਾ ਕਰੋ। ਮੈਂ ਫੈਸਲਾ ਕੀਤਾ ਕਿ ਮੈਂ ਉਹਦਾ ਆਨੰਦ ਮਾਣਾਂਗੀ ਜੋ ਮੈਨੂੰ ਦਵਾਉਣ ਦੇ ਲਈ ਯੇਸੂ ਮੋਏ, ਕਿਉਂਕਿ ਇਹ ਮੈਨੂੰ ਦੁੱਖ ਦੀ ਗੱਲ ਲੱਗਦੀ ਹੈ ਕਿ ਯੇਸੂ ਨੇ ਉਹ ਸਹਿਣ ਕੀਤਾ ਜੋ ਉਹਨਾਂ ਨੇ ਸਾਡੀ ਆਜ਼ਾਦੀ ਮੁੱਲ ਲੈਣ ਦੇ ਲਈ ਕੀਤਾ ਸੀ, ਅਤੇ ਉਹਦੇ ਬਾਅਦ ਅਸੀਂ ਹਰ ਦਿਨ ਗੁਜ਼ਾਰੀਏ ਦੁਖੀ, ਸੰਤੋਖਹੀਨ ਅਤੇ ਪਰੇਸ਼ਾਨ ਉਲਝਣ ਵਿੱਚ, ਅਤੇ ਅਸੀਂ ਅੰਦਰੋਂ ਬਹੁਤ ਬੁਰੇ ਹਾਲ ਵਿੱਚ ਹੋਈਏ। ਮੈਂ ਜੀਵਨ ਦਾ ਆਨੰਦ ਮਾਣਨ ਵਾਲੀ ਹਾਂ, ਮੈਂ ਰੱਜੀ ਰਹਿਣ ਵਾਲੀ ਹਾਂ, ਤ੍ਰਿਪਤ ਰਹਿਣ ਵਾਲੀ ਹਾਂ, ਜੀਵਨ ਦਾ ਆਨੰਦ ਮਾਣਾਂਗੀ। ਜੇ ਇਹਦਾ ਮਤਲਬ ਇਹ ਕਿ ਅਜਿਹੀਆਂ ਕੁਝ ਗੱਲਾਂ ਹੋਣਗੀਆਂ ਜੋ ਸਮਝ ਨਹੀਂ ਆਉਣਗੀਆਂ, ਫਿਰ ਕੀ? ਸਾਨੂੰ ਸ਼ਾਇਦ ਥੋੜ੍ਹੀ ਵੱਧ ਨਿਮਰਤਾ ਦੀ ਲੋੜ ਹੈ, ਅਤੇ ਸਾਨੂੰ ਇਹ ਨਹੀਂ ਸੋਚਣਾ ਕਿ ਪਰਮੇਸ਼ੁਰ ਨੂੰ ਸਾਡੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ, ਨਹੀਂ ਤਾਂ ਅਸੀਂ ਉਹਨਾਂ ਤੋਂ ਕ੍ਰੋਧਵਾਨ ਹੋ ਜਾਵਾਂਗੇ। ਪਰਮੇਸ਼ੁਰ ਨੂੰ ਸਾਨੂੰ ਸਫਾਈ ਦੇਣ ਦੀ ਲੋੜ ਨਹੀਂ ਹੈਗੀ। ਬਾਈਬਲ ਸਾਨੂੰ ਕਈ ਵਾਰੀ ਕਹਾਵਤਾਂ ਵਿੱਚ ਸਿਖਾਉਂਦੀ ਹੈ, ਸਾਨੂੰ ਗਿਆਨ ਨੂੰ ਖੋਜਣਾ ਹੈ, ਉਹਦਾ ਪਿੱਛਾ ਕਰਨਾ ਹੈ, ਸਮਝਦਾਰੀ ਨੂੰ ਖੋਜਣਾ, ਪਰ ਫਿਰ ਮੈਨੂੰ ਸਮਝ ਆਈ ਪਰਮੇਸ਼ੁਰ ਇਹ ਨਹੀਂ ਚਾਹੁੰਦੇ ਅਸੀਂ ਉਹਨਾਂ ਗੱਲਾਂ ਦਾ ਗਿਆਨ ਖੋਜੀਏ ਜੋ ਸਾਡੇ ਨਾਲ ਹੋਈਆਂ, ਅਤੇ ਉਹ ਸਭ ਸਮਝੀਏ ਜੋ ਦੁਨੀਆ ਵਿੱਚ ਹੋ ਰਿਹਾ। ਉਹ ਚਾਹੁੰਦੇ ਹਨ ਅਸੀਂ ਪਰਮੇਸ਼ੁਰ ਦੇ ਗਿਆਨ ਨੂੰ ਭਾਲੀਏ, ਉਹ ਚਾਹੁੰਦੇ ਹਨ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਅਤੇ ਪਰਮੇਸ਼ੁਰ ਦੇ ਚਰਿੱਤਰ ਨੂੰ ਸਮਝੀਏ ਅਤੇ ਉਹਨਾਂ ਦੇ ਬਚਾਓ ਕਰਨ ਵਾਲੇ ਨਾਮਾਂ ਦਾ ਮਤਲਬ ਜਾਣੀਏ। ਮੇਰੀ ਗੱਲ ਯਾਦ ਰੱਖੋ, ਜਦ ਤੁਸੀਂ ਸੱਚਮੁੱਚ ਪਰਮੇਸ਼ੁਰ ਨੂੰ ਜਾਣਦੇ ਹੋ, ਭਾਵੇਂ ਤੁਹਾਡੇ ਜੀਵਨ ਵਿੱਚ ਜੋ ਵੀ ਹੋਵੇ ਉਹ ਤੁਹਾਨੂੰ ਬਿਲਕੁਲ ਪਰੇਸ਼ਾਨ ਨਹੀਂ ਕਰਦਾ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਚੰਗੇ ਹਨ ਅਤੇ ਉਹ ਤੁਹਾਡੇ ਵੱਲ ਹਨ। ਮੇਰੇ ਖਿਆਲ ਨਾਲ ਸਾਨੂੰ ਪਰਮੇਸ਼ੁਰ ਨੂੰ ਵੱਧ ਡੂੰਘਿਆਈ ਨਾਲ ਜਾਣਨ ਦੀ ਲੋੜ ਹੈ। हाँ जी वध डूंघियाई नाल जानन दी लोड़ है। मैं क्या तुसी परमेश्वर नूं डूंघियाई नाल जानना शुरू करो।